ਜਾਂ ਕਰਨਾ ਤੇ ਕਰਾਉਣਾ, ਦਾਨ ਦੇਣਾ ਤੇ ਲੈਣਾ, ਸੰਧਿਆ, ਇਸ਼ਨਾਨ, ਜਾਪ, ਹੋਮ, ਦੇਵਰਚਾ, ਅਤਿਥੀ ਪੂਜਾ, ਇਹਨਾਂ ਛੇ ਕਰਮਾਂ ਦਾ ਕਰਨਾ ਇਹ ਬ੍ਰਹਮ ਦਾ ਮੁੱਖ ਧਰਮ ਹੈ। ਅਤਿਥੀ ਧਰਮ ਕੀ ਹੁੰਦਾ ਹੈ? ਤਿਥ ਨੂੰ ਅੰਗਰੇਜ਼ੀ ਵਿੱਚ ਆਪ ਡੇਟ ਕਹਿੰਦੇ ਹੋ, ਤੁਸੀਂ ਕਹਿੰਦੇ ਅਰੇ ਫਲਾਨੀ ਡੇਟ ਹੈ, ਤੇ ਜੇ ਇਹਨੂੰ ਆਪਣੀ ਭਾਰਤੀ ਸੰਸਕ੍ਰਿਤੀ ਵਿੱਚ ਲਈਏ ਤੇ ਆਪਾਂ ਕਹਿੰਦੇ ਫਲਾਨੀ ਤਿਥ ਹੈ। ਆਪਣੇ ਘਰ ਕੋਈ ਆਉਂਦਾ, ਆਪਾਂ ਕਿਸੇ ਦੇ ਘਰ ਜਾਂਦੇ ਹਾਂ ਤੇ ਆਪਾਂ ਕਹਿੰਦੇ ਭਾਈ ਸਾਹਿਬ ਅਸੀਂ ਤੁਹਾਡੇ ਘਰ ਆਉਣਾ ਫਲਾਨੀ ਤਰੀਕ ਨੂੰ ਮਿਲਣ ਵਾਸਤੇ, ਐਤਵਾਰ ਤੁਸੀਂ ਕਰ ਰਿਹਾ ਜੇ ਸਾਡੇ ਘਰ ਕੋਈ ਸਾਡਾ ਮਿੱਤਰ ਰਿਸ਼ਤੇਦਾਰ ਆਉਣ, ਤੁਸੀਂ ਕਹਿੰਦੇ ਫਲਾਨੀ ਤਰੀਕ ਨੂੰ ਅਸੀਂ ਘਰੇ ਆਵਾਂਗੇ, ਤੁਸੀਂ ਦਰਸ਼ਨ ਦੇਣੇ। ਯਥਾ ਜੋ ਸਤਿਕਾਰ ਕਰਦੇ ਆ, ਸੇਵਾ ਕਰਦੇ ਆ, ਲੇਕਿਨ ਅਤਿਥੀ ਦਾ ਅਰਥ ਇਹ ਹੁੰਦਾ ਹੈ ਵੀ ਜਿਹਨੂੰ ਅਸੀਂ ਜਾਣਦੇ ਨਹੀਂ, ਜਿਹੜਾ ਬਿਨਾਂ ਬੁਲਾਏ ਤੋਂ ਆਇਆ ਤੇ ਉਹਦੀ ਸੇਵਾ ਕਰਨੀ, ਉਹਨੂੰ ਜਾਣਦੇ ਨਹੀਂ। ਲੇਕਿਨ ਬਿਨਾਂ ਜਾਣ ਤੋਂ ਤਿਥ ਨਾਮ ਹੈ ਡੇਟ ਦਾ, ਤਰੀਕ ਦਾ, ਉਹ ਮਨੁੱਖ ਜਿਹੜਾ ਦੱਸ ਕੇ ਨਹੀਂ ਆਇਆ, ਜਿਹੜਾ ਸਾਡਾ ਵਾਕਫ ਨਹੀਂ, ਪਰ ਉਹਦੀ ਸੇਵਾ ਕਰਨੀ, ਇਹਨੂੰ ਅਤਿਥੀ ਪੂਜਾ ਕਹਿੰਦੇ ਨੇ। ਇਹ ਬ੍ਰਾਹਮਣ ਦਾ ਕਰਮ ਹੈ।
ਖੇਤਰੀ ਸ਼ਬਦੰ ਸੂਰ ਸ਼ਬਦੰ,
ਇਸੇ ਪ੍ਰਕਾਰ ਖੱਤਰੀ ਛੱਤਰੀ ਦਾ ਅਸਧਾਰ ਧਰਮ ਇਹ ਹੈ, ਸੂਰਮਤਾ ਹੋਣੀ ਤੇ ਸ਼ਬਦੰ ਉਪਦੇਸ਼ ਵੀ ਸੂਰ ਵੀਰਤਾ ਦੇਣਾ ਦੇਣਾ, ਆਪ ਯੋਧਾ ਹੋਣਾ, ਦੂਜਿਆਂ ਨੂੰ ਯੋਧੇ ਬਣਨ ਦੀ ਪ੍ਰੇਰਨਾ ਦੇਣੀ। ਜਿਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਵਿੱਚ ਸ਼ਬਦ ਆਉਂਦਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਵ ਜੂਜਨ ਕਉ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੀਤ। ਜਿਹੜਾ ਦੀਨ ਲਫਜ ਹੈ ਇਹਨੂੰ ਥੋੜਾ ਜਿਹਾ ਵਿਚਾਰਨਾ ਹੈ। ਦੀਨ ਦੇ ਦੋ ਅਰਥ ਹਨ। ਜਦੋਂ ਅਸੀਂ ਫਾਰਸੀ ਮੁਤਾਬਕ ਇਹਦਾ ਅਰਥ ਕਰਾਂਗੇ, ਦੀਨ ਦਾ ਅਰਥ ਹੁੰਦਾ ਧਰਮ, ਜਦੋਂ ਅਸੀਂ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਸੰਸਕ੍ਰਿਤ ਇਹਦਾ ਅਰਥ ਕਰਾਂਗੇ ਤੇ ਇਹਦਾ ਅਰਥ ਬਣਦਾ ਗਰੀਬ, ਦੀਨ ਗਰੀਬ। ਅਸੀਂ ਆਮ ਕਰਕੇ ਮੋਟਾ ਅਰਥ ਇਹੋ ਹੀ ਕਰਦੇ ਹਾਂ, ਉਹ ਸੂਰਮਾ ਜਿਹੜਾ ਧਰਮ ਵਾਸਤੇ ਕੁਰਬਾਨੀ ਕਰੇ, ਪਰ ਨਹੀਂ, ਦੀਨ ਦਾ ਅਰਥ ਇਹ ਵੀ ਹੈ ਜਿਹੜਾ ਗਰੀਬ ਦੇ ਵਾਸਤੇ ਕੁਝ ਨਾ ਕੁਝ ਕਰੇ, ਕੁਰਬਾਨੀ ਦੇਵੇ, ਮਾੜੀ ਨਹੀਂ। ਸਾਡੇ ਸਿੱਖ ਭਾਈਚਾਰੇ ਨੂੰ ਕਈ ਵਾਰਾਂ ਜਿਨ੍ਹਾਂ ਨੂੰ ਸਿੱਖ ਧਰਮ ਨਾਲ ਐਲਰਜੀ ਹੈ, ਉਹ ਕਹਿਣਗੇ ਵੀ ਸਿੱਖਾਂ ਦੇ 12 ਵੱਜ ਗਏ। ਬੜੀ ਮਸ਼ਹੂਰ ਹੈ ਬਾਹਰ ਸਾਡੇ ਇੰਡੀਆ 'ਚ ਗੱਲ, ਤੁਹਾਡੇ ਇੱਥੇ ਨਹੀਂ ਕਹਿੰਦੇ ਹੋਣੇ। ਕਿਸੇ ਸਿੱਖ ਨੂੰ ਜਾਣ ਕੇ ਟਾਂਚ ਕਰਨ ਲਈ, ਕਿਸੇ ਨੂੰ ਦਿਖਾਉਣ ਵਾਸਤੇ ਉਹ ਲੋਕ ਸਾਨੂੰ ਮਜ਼ਾਕ ਕਰਦੇ ਨੇ, ਸਿੱਖਾਂ ਦੇ 12 ਵੱਜ ਗਏ। ਜਿਹੜੇ ਅਣਜਾਣ ਨੇ ਉਹ ਕਹਿੰਦੇ ਨੇ, ਤੇ ਜਿਹੜੇ ਅਣਜਾਣ ਨੇ ਉਹ ਗੁੱਸਾ ਕਰਦੇ ਨੇ। ਇੱਕ ਗੁਰਮੁਖੋ 72 ਸਾਲ ਦੀ ਗੱਲ ਹੈ, ਮੈਂ ਲੁਧਿਆਣੇ ਪੜ੍ਹਦਾ ਸਾਂ ਤੇ ਮੇਰੇ ਕਿਸੇ ਮਿੱਤਰ ਨੂੰ ਮਾਹੌਲ ਕੀਤਾ ਕਿਸੇ ਉੱਥੋਂ ਦੇ ਦੂ ਨੇ, ਉਹ ਮੈਨੂੰ ਕਹਿਣ ਲੱਗਾ ਵੀ ਭਾਈ ਸਾਹਿਬ ਮੈਨੂੰ ਇਹਨੇ ਮਾਹੌਲ ਕੀਤਾ ਹੈ, ਇਹ ਮੈਨੂੰ ਲਾਲਾ ਕਹਿੰਦਾ ਜਾਂ ਮੈਂ ਜਵਾਬ ਕੀ ਦਿਆ। ਮੈਂ ਕਿਹਾ ਉਹਨੂੰ ਮੇਰੇ ਕੋਲ ਲੈ ਵੀ, ਜਾਂ ਮੈਂ ਤੇਰੇ ਕੋਲ ਆ ਜਾਂਗਾ, ਅਸੀਂ ਟਾਈਮ ਮਿਸ ਲਿਆ। ਤੇ ਜਦੋਂ ਉੱਥੇ ਬੈਠੇ ਅਸੀਂ ਦੋਵੇਂ ਮਿੱਤਰ, ਉਹ ਇੰਨਾ ਚੰਚਲ ਸੀ, ਉਹਨੇ ਸਾਨੂੰ ਫੇਰ ਸਵਾਲ ਕੀਤਾ, ਮੈਨੂੰ ਕਹਿਣ ਲੱਗਾ ਵੀ ਗਿਆਨੀ ਜੀ ਇਹ 12 ਵਜਣ ਦਾ ਮਤਲਬ ਕੀ ਹੈ, ਸਾਡੀ ਰੇਂਜ ਵਿੱਚ ਆ ਗਿਆ ਉਹ। ਮੈਂ ਕਿਹਾ ਵੀ ਗੁਰਮੁਖਾ, ਗੁਰੂ ਕਿਰਪਾ ਕਰੇ ਸਾਡੇ 12 ਵੱਜਦੇ ਰਹਿਣ। ਹੋਰ ਸਚੇਤ ਹੋ ਗਿਆ। ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਘੇਤ। ਮੈਂ ਉਹਨੂੰ ਆਖਿਆ, ਮਿੱਤਰਾ ਤੁਹਾਡੀ ਬ੍ਰਾਹਮਣੀ ਕਸੂਰ ਦਾ ਖਾਨ ਚੱਕ ਕੇ ਲੈ ਗਿਆ ਤੇ ਚੱਕੀ ਕਿਹਨਾਂ ਨੇ ਤੇ ਕਿੰਨਿਆਂ ਨੇ 72 ਹਿੰਦੂਆਂ ਦੇ ਕੋਲੋਂ 6 ਮੁਸਲਮਾਨਾਂ ਨੇ ਬ੍ਰਾਹਮਣੀ ਖੋਹ ਲਈ 72 ਦੇ ਕੋਲੋਂ ਤੇ ਖੋਹੀ 6 ਨੇ ਤੇ ਆਪਣੀ ਬ੍ਰਾਹਮਣੀ ਘਰਾ ਖਵਾ ਕੇ ਤੇ ਆ ਗਏ ਅਕਾਲ ਤਖ਼ਤ ਸਾਹਿਬ ਸੁਭਾਅ ਹੁੰਦਾ ਵੱਖ ਵੱਖ ਕਈ ਬੜੇ ਨਰਮ ਹੁੰਦੇ ਨੇ ਕਈ ਥੋੜੇ ਜਸ਼ੀਲੇ ਹੁੰਦੇ ਜਜ਼ਬਾਤੀ ਹੁੰਦੇ ਨੇ ਬ੍ਰਾਹਮਣ ਬੜਾ ਰੋਵੇ ਬੜਾ ਆਵਾਜ਼ਾਰ ਹਰੀ ਸਿੰਘ ਭੰਗੂ ਬੜਾ ਜਜ਼ਬਾਤੀ ਸੀ ਬੜਾ ਜਸ਼ੀਲਾ ਸੀ ਉਹ ਕਹਿਣ ਲੱਗਾ ਪੰਡਿਤ ਜੀ ਕੀ ਗੱਲ ਹੈ ਉਹ ਕਹਿਣ ਲੱਗਾ ਸਰਦਾਰ ਸਾਹਿਬ ਮੇਰੀ ਬ੍ਰਾਹਮਣੀ ਖੋਹ ਕੇ ਲੈ ਗਏ ਨੇ ਕਸ਼ਮੀਰ ਦੇ ਪਠਾਨ ਤੇ ਸਰਦਾਰ ਹਰੀ ਸਿੰਘ ਨੇ ਪੁੱਛਿਆ ਵੀ ਤੁਸੀਂ ਕਿੰਨੇ ਜਣੇ ਸੀ ਕਿੰਨਿਆਂ ਨੇ ਖੋਹੀ ਹੈ ਕਹਿਣ ਲੱਗਾ ਜੀ ਅਸੀਂ 72 ਮੂਰਤੀਆਂ ਸਾਂ ਮੂਰਤੀਆਂ ਤੇ ਸਾਡੇ ਕੋਲ 6 ਬੁਰਸ਼ੇ ਖੋਹ ਕੇ ਲੈ ਗਏ ਤੇ ਹਰੀ ਸਿੰਘ ਭੰਗੀ ਕਹਿਣ ਲੱਗਾ ਵੀ ਮੂਰਤੀਆਂ ਕੋਲ ਤਾਂ ਖੋਹਣਾ ਸੀ ਨਾ ਜੇ ਤਾਂ ਬੰਦੇ ਹੁੰਦੇ ਤੇ ਫਿਰ ਤੁਹਾਨੂੰ ਖੋਹ ਦੇ ਇੱਕ ਪਾਸੇ 72 ਤੇ ਇੱਕ ਪਾਸੇ 6 ਹਰੀ ਸਿੰਘ ਭੰਗੀ ਕਹਿਣ ਲੱਗਾ ਵੀ ਪੰਡਿਤ ਜੀ ਤੁਸੀਂ ਮਨ ਤੇ ਟੈਨਸ਼ਨ ਨਾ ਲਿਆਓ ਘਬਰਾਓ ਨਾ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ ਤੁਹਾਡੀ ਬ੍ਰਾਹਮਣੀ ਤੁਹਾਨੂੰ ਦਵਾਏਗਾ ਜਦੋਂ ਉਹਨੇ ਗੱਲ ਕਹੀ ਨਾ ਤੇ ਨਾਲ ਦੇ ਸਾਥੀ ਕਹਿਣ ਲੱਗੇ ਹਰੀ ਸਿੰਘ ਕਾਹੜਾ ਨਾ ਪਾਓ ਗੁਰਮੁਖੋ ਉਹ ਕਸੂਰ ਸ਼ਹਿਰ ਮੇਰੇ ਪਿੰਡ ਤੋਂ 6 ਮੀਲ ਹੈ ਹੁਣ ਵੀ ਸਾਡਾ ਪਿੰਡ ਬਾਰਡਰ ਦੇ ਬਿਲਕੁਲ ਲਾਗੇ ਹੈ ਮੇਰੇ ਤੇ ਕਸੂਰ ਦੇ ਦਰਮਿਆਨ ਬਾਰਡਰ ਹੈ ਇੰਡੀਆ ਦਾ 6 ਮੀਲ ਦਾ ਫਾਸਲਾ ਹੈ ਉੱਥੇ ਉਹ ਜ਼ਮਾਨੇ ਚ ਗੁਰਮੁਖੋ ਮੁਗਲਾਂ ਦੀਆਂ ਕਈ ਗੜੀਆਂ ਸਨ 12 ਗੜੀਆਂ ਸਨ ਉਹਨਾਂ ਦੀਆਂ 12 ਕਿਲੇ ਸਨ ਹਰੀ ਸਿੰਘ ਭੰਗੀ ਕਹਿਣ ਲੱਗਾ ਵੀ ਭਾਈ ਗੁਰਮੁਖੋ ਮੈਂ ਤਾਂ ਉਹਨੂੰ ਵਚਨ ਦੇ ਚੁੱਕਾ ਬ੍ਰਾਹਮਣ ਨੂੰ ਮੈਂ ਤਾਂ ਕੱਲ ਹਮਲਾ ਕਰਕੇ ਉਸ ਬੀਬੀ ਨੂੰ ਲਿਆਉਣਾ ਜੇ ਤਾਂ ਲੈ ਆਉਂਦੀ ਤੇ ਗੁਰੂ ਕਾ ਮਿਹਰਬਾਨੀ ਧੰਨਵਾਦ ਸ਼ੁਕਰਾਨਾ ਕਰਾਂ ਆਣ ਕੇ ਤੇ ਜੇ ਨਾ ਹੋਇਆ ਤੇ ਮੇਰੇ ਸ਼ਹੀਦ ਹੋਣ ਤੋਂ ਬਾਅਦ ਤੁਸੀਂ ਗੁਰੂ ਦੇ ਅੱਗੇ ਅਰਦਾਸ ਕਰਕੇ ਮੇਰਾ ਸੁੱਲ੍ਹ ਦਾ ਪਾਠ ਕਰ ਦੇਣਾ ਠੀਕ ਗੁਰਮੁਖੋ ਦਿਨ ਦੇ 12 ਵਜੇ ਗਰਮੀ ਦਾ ਮੌਸਮ ਸੀ ਡੇਢ ਦਾ ਮਹੀਨਾ ਸੀ ਜਦੋਂ ਹਰੀ ਸਿੰਘ ਭੰਗੀ ਨੇ ਆਪਣਾ ਖਿਆਲ ਪ੍ਰਗਟ ਕੀਤਾ ਤੇ ਨਾਲ ਦੇ ਕਹਿਣ ਲੱਗੇ ਭਾਈ ਅਸੀਂ ਵੀ ਗੁਰੂ ਕੀ ਖਾਲਸੇ ਹਾਂ ਅਸੀਂ ਤੇਰੀ ਮਦਦ ਕਰਾਂਗੇ ਕੁਝ ਨਾਲ ਰਲੇ ਉਹਦੇ ਉਹਨੇ ਠੀਕ ਦਿਨ ਦੇ 12 ਵਜੇ ਕਸੂਰ ਦੀ ਗੜੀ ਤੇ ਜਾ ਕੇ ਹਮਲਾ ਕੀਤਾ ਉਸ ਬ੍ਰਾਹਮਣੀ ਨੂੰ ਛੁਡਾ ਕੇ ਬ੍ਰਾਹਮਣ ਨੂੰ ਦਿੱਤਾ ਉਹ ਲੋਕ ਚੇਤੇ ਕਰਦੇ ਰਹੇ ਵੀ ਸਿੱਖਾਂ ਦੇ 12 ਵਜੇ ਸਿੱਖ ਡਰਦੇ ਨਹੀਂ ਕਿਸੇ ਤੋਂ ਮੈਂ ਉਹਨੂੰ ਆਖਿਆ ਭਰਾ ਸਾਡੇ 12 ਵੱਜਦੇ ਰਹਿਣ ਤੇ ਅਸੀਂ ਤੁਹਾਡੀਆਂ ਬੀਬੀਆਂ ਛਡਾਉਂਦੇ ਰਹੀਏ ਕੱਚਾ ਹੋ ਗਿਆ ਮੁੜ ਕੇ ਉਹ ਜਵਾਬ ਨਹੀਂ ਉਹਨੂੰ ਆਇਆ ਮੈਂ ਕਿਹਾ ਸਾਡੇ 12 ਵੱਜਦੇ ਰਹਿਣ ਤੇ ਗੁਰੂ ਤੁਹਾਡੇ ਤੇ ਵੀ ਕਿਰਪਾ ਕਰੇ ਤੁਹਾਡੇ ਤੇ ਇੱਕ ਸਮਾਂ ਵਾਪਰੇ ਨਾ ਇਸੇ ਤਰ੍ਹਾਂ ਗੁਰਮੁਖੋ ਬਾਬਾ ਅਜੀਤ ਸਿੰਘ ਨੇ ਬੱਸੀ ਪਠਾਣਾ ਤੋਂ ਬ੍ਰਾਹਮਣ ਦੀ ਬ੍ਰਾਹਮਣੀ ਛਡਾ ਕੇ ਲਿਆਂਦੀ ਸੀ ਇਹ ਗੱਲਾਂ ਕੋਲੋਂ ਘੜੀਆਂ ਨੀ ਜੇ ਆਪਾਂ ਕੋਲੋਂ ਕਹੀਏ ਤੇ ਆਪਣੇ ਤੇ ਕੇਸ ਹੋ ਸਕਦਾ ਇਹ ਇਤਿਹਾਸ ਵਿੱਚ ਅੰਕਿਤ ਨੇ ਪੰਥ ਪ੍ਰਕਾਸ਼ ਪੜ੍ਹ ਕੇ ਵੇਖੀਏ ਤੋ ਕਹਿਣ ਤੋਂ ਭਾਵ ਇਹ ਹੈ ਵੀ ਸੂਰਮਾ ਉਹ ਹੈ ਜਿਹੜਾ ਦੀਨ ਵਾਸਤੇ ਲੜੇ ਉਹਨੂੰ ਕਸ਼ਤਰੀ ਕਹਿੰਦੇ ਨੇ ਦਸਮ ਪਾਤਸ਼ਾਹ ਮਹਾਰਾਜਾ ਸੋਈਆ ਦਸਮ ਗ੍ਰੰਥ ਵਿੱਚ ਆਉਂਦਾ ਹੈ ਕਈਆਂ ਨੂੰ ਦਸਮ ਗ੍ਰੰਥ ਤੋਂ ਬੜੀ ਅਲਰਜੀ ਹੈ ਬੜੀ ਤਕਲੀਫ਼ ਹੁੰਦੀ ਹੈ ਉਹਨਾਂ ਨੂੰ ਤੁਹਾਡੇ ਇੱਥੇ ਕਹਿੰਦੇ ਗ੍ਰੰਥੀ ਸਿੰਘ ਹੈ ਆਇਆ ਤਾਂ ਉੱਥੋਂ ਹੀ ਹੈ ਉਹ ਕਹਿੰਦਾ ਹੈ ਭਈ ਮੈਂ ਰੇਤ ਨੂੰ ਖੰਡ ਵਿੱਚ ਕਿਵੇਂ ਮਿਲਾ ਦਿਆਂ ਉਹਨੇ ਦਸਮ ਗ੍ਰੰਥ ਨੂੰ ਰੇਤ ਆਖਿਆ ਪਰ ਉਹਨੂੰ ਝੁੱਡੂ ਨੂੰ ਇਹ ਨਹੀਂ ਪਤਾ ਜਦੋਂ ਡੈਮ ਬਣਦਾ ਉਦੋਂ ਰੇਤ ਵਿੱਚ ਸੀਮੈਂਟ ਮਿਲਾਈਦਾ ਤੇ ਤਾਂ ਡੈਮ ਬਣਦਾ ਰੇਤ ਵੀ ਜ਼ਰੂਰੀ ਚੀਜ਼ ਹੈ ਰੇਤ ਮਾੜੀ ਚੀਜ਼ ਨਹੀਂ ਪਤਾ ਨਹੀਂ ਤੁਹਾਡੇ ਤੱਕ ਹਵਾ ਆਉਂਦੀ ਕਿ ਨਹੀਂ ਦਸਮ ਗ੍ਰੰਥ ਹੈ ਗੁਰੂ ਕੀ ਬਾਣੀ ਨੇ ਉਹਨਾਂ ਅਗਲ ਦੇ ਅੰਨਿਆਂ ਨੂੰ ਪੁੱਛਿਆ ਜੇ ਤੇ ਜੇ ਦਸਮ ਗ੍ਰੰਥ ਗੁਰੂ ਕੀ ਬਾਣੀ ਨੇ ਤੇ ਕੱਲ ਨੂੰ ਜਿਹੜਾ ਅਮਰ ਸੰਚਾਰ ਉਹ ਆਨੰਦ ਸਾਹਿਬ ਤੇ ਜਪਜੀ ਸਾਹਿਬ ਨਾਲ ਕਰਿਆ ਕਰੋਗੇ ਜਿਹੜਾ ਆਪਾਂ ਅੰਮ੍ਰਿਤ ਛਕਦੇ ਜਿਹੜਾ ਸਾਨੂੰ ਮ੍ਰਿਤੂ ਤੋਂ ਰਹਿਤ ਕਰਦਾ ਹੈ ਇਸ ਅੰਮ੍ਰਿਤ ਨੂੰ ਤਿਆਰ ਕਰਦੇ ਸਮੇਂ ਗੁਰਮੁਖੋ ਦਸਮ ਗ੍ਰੰਥ ਦੀਆਂ 3 ਬਾਣੀਆਂ ਪੜ੍ਹੀਆਂ ਜਾਂਦੀਆਂ ਨੇ ਜਾਪ ਸਾਹਿਬ ਪਹਿਲਾਂ ਸਭ ਤੋਂ ਪੜ੍ਹਦੇ ਨੇ श्री जपजी साहब और ओदे तो बाद तीन बाणियां दसम ग्रंथ दी पढ़िया जांदियां ने। मेरी समझ मैनू तो इउं जापदा है ते जिवें आपां 52 अखरी दी बाणी पढ़दे आ ना ते पहला शलेक आउंदा है गुरदेव माता गुरदेव पिता गुरदेव स्वामी परमेशरा ते समाप्ति दे फिर ये शब्द आउंदा है ते महाराज ने अखीरी लिखवाया एहो श्लोक आदि अंत पढ़ना। एक वेरा माता गंगा जी ने गुरु पंचम पातशाह नूं बेनती की थी महाराज नगर दीयां बीबियां आउंदियां ने उन्हां कोल इन्ने वन सवन्ने गहने ने ते मैनूं भी गहना कढ़ा दिओ। ते गुरु पंचम पातशाह कहण लगे गंगा जी असीं तुहानूं इहो जिहा गहना देंगे जिहड़ा जिहनूं चोर चराए ना जिहड़ा कसे ना जिहड़ा विंगा ना होवे। तां उह समें गुरु पंचम पातशाह ने यह 52 अखरी दी बाणी माता गंगा दी प्रथाए उचारना कीती ते माता जी कहण लगे कि दोबारा श्लोक तुसीं क्यों उचारिया है। कहण लगे गंगा जी ये डब्बे विच गहना सोना बंद कीता है मैनू तां इउं जापदा है ये तां गुरु दी मौज गुरदेव जानण पहला जपजी साहब फिर अखीर ते नंद साहब ते कलगीधर पातशाह कहिंदे सिखो इह तिन बाणियां विच गहना सांभिया जे गहना ते कहिंदे दसम दी दसम गुरु की बाणी नहीं। जाप साहब सवैये ते चौपी साहब ये तीन बाणियां आनंद साहब ते जपजी साहब का पाठ करके फिर अमर तैयार होंदा है ते जो उन्हां दे मगर लग जांगे आपां भी दसम गुरु की बाणी ने ते फिर अरदास किवें करिया करके प्रथम भगौती सिंह के गुरु नानक लई ध्याए ये भी दसम च लिखिया है। उन्हां लोकां तों गुरमुख बजो जिहड़ी गुरु के मूंह तों पावन उपदेश निकलदा साडी दी उह सारी गुरबाणी है सारी गुरबाणी। उसे दसम ग्रंथ के 570 अंग के उपर मेरे कलगीधर पातशाह महाराज के बचन ने क्षत्री को पूत हो बामन को नह कह तप आवत है जो करो आर और जंजार जिते ग्रह को तुहे त्याग कहा चित ता में धरो आप रीज को देव वह हमको जो हो बिनती कर जोर करो जब आओ कि औदन दान बने आत ही रन में तब जूझ मरो तन जियो ते को जग में मुख ते हार चित में युद्ध बचारे देह अनित ना नित रहे जस नाव चढ़े पव सागर तारे तीर्ज ताम बनाए एह तन बुद्ध सो दीपक ज्यों उजियारे ज्ञाने की बढ़नी मनो हाथ लै कातरता कुतवार बुहारे देह शिवा बर मुहे इह जिहड़ा शिवा लफज है ना इत्थे आण के आर एस एस वाले बड़े बोझे खड़काउंदे ने बड़े भुड़कदे ने आखे तुहाडे गुरु गोबिंद सिंह महाराज ने शिवजी की पाशना की। गुरमुखो जोश चंगा पर नाल होश चाहिए जोश बहुत चाहिए क्योंकि जोश ज्योदी की निशानी है बड़ा जोश अन्ना ना वो पागलपुणे की निशानी हों। शिव का लफज कित भी गुरमुखो शिवजी नहीं आएगा शिव का उत्थे परमात्मा कल्याण स्वरूप और ये करप्शन बकायदा गुरु गोबिंद सिंह सच्चे पातशाह ने खुद की है। वह कहिंदे महादेव को कहत सदा शिव निरंकार कर चिंत न भिव इन्हां लोगों नूं परमात्मा का पता ही नहीं। ये तां शिवजी नूं ही शिव कही जांदे ने महादेव को कहत सदा शिव निरंकार कर चिंत न भिव इन्हां नूं परमात्मा का ज्ञान ही नहीं। शिवजी ते शिवजू ये महादेव का पाचक है जिहड़ा शिव है ये परमात्मा का वाचक है वो अनादि परमात्मा का इस करके खर्त अर्थ नूं कर लग्या। कई कहणगे ज्ञानी जी फर्क भी केड़ा थोड़ा जिहा फर्क है ना माड़ा मोटा जिहा गुरमुखो माड़े मोटे नूं फर्कां दा गल बन जांदी है। सस्से दे उपर ला होवे अगे रारा लगे ते बनेगा शेर थले बिंदी लग जाए सस्ते बन गया शेर ਫਰਕ ਕਿਉਂ ਨਹੀਂ? ਸੱਸੇ ਨੂੰ ਸਿਆਰੀ ਲਾ ਦੀਏ ਤੇ ਹਾਹਾ ਵਿੱਚ ਲਾਜੀ ਬਣ ਗਿਆ ਸ਼ੇਰ ਜਾਦੂ। ਅਰਬੀ ਫਾਰਸੀ ਵਾਲੇ ਮੁਰਜਮ ਤੇ ਮਹਿਰਮ ਦਾ ਫਰਕ ਜਦੋਂ ਕਰਦੇ ਨੇ ਉਦੋਂ ਨੁਕਤੇ ਕਰਕੇ ਹੁੰਦਾ ਹੈ। ਨੁਕਤਾ ਕੱਢ ਦਿੱਤਾ, ਮਹਿਰਮ ਬਣ ਗਿਆ ਬਿੰਦੀ ਲੱਗ ਤੇ ਮੁਰਜਮ ਬਣ ਗਿਆ ਮੁਰਜਮ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਦੇਹ ਸ਼ਿਵਾ ਪਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸਿਓ ਜਬ ਜਾਏ ਲਰੋ, ਨੇਚੇ ਕਰ ਆਪਣੀ ਜੀਤ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕਹੋ, ਇਹ ਲਾਲ ਚਹੋ ਗੁਣ ਕਉ ਉਚਰੋ, ਜਬ ਆਪ ਕੀ ਔਧ ਨਿਧਾਨ ਬਣੇ, ਹੱਥ ਹੀ ਰਣ ਮੈਂ ਤਬ ਜੂਝ ਭਰੋ। ਜਦੋਂ ਸਿਰ ਤੋਂ ਪਾਣੀ ਲੰਘ ਜਾਏ ਉਦੋਂ ਮੈਂ ਆਪਣਾ ਆਪਾ ਵਾਰਨਾ ਕਰਾਂ। ਦਸਮ ਪਾਤਸ਼ਾਹ ਮਹਾਰਾਜ ਦੀ ਬਚਨ ਆਉਂਦੇ ਨੇ ਜਫਰਨਾਮੇ ਚ, ਤੂੰ ਕਰ ਅਜ ਹਮਾ ਹਰ ਹੀਰ ਤੇ ਦਰ ਗੁਜਸ਼ਤ, ਹਲਾਲ ਅਸ ਬੁਰਦਨ ਬਾ ਸ਼ਮਸ਼ੀਰੇ ਦਸਤ। ਜਦੋਂ ਕੋਈ ਵੀ ਚਾਰਾ ਨਾ ਰਹਿ ਉਦੋਂ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਗੁਨਾਹ ਨਹੀਂ। ਇਫ ਯੂ ਵਾਂਟ ਪੀਸ ਬੀ ਪ੍ਰਪੇਅਰ ਫਾਰ ਵਾਰ, ਜੇ ਤੂੰ ਸ਼ਾਂਤੀ ਚਾਹੁੰਦਾ ਨਾ ਲੜਾਈ ਵਾਸਤੇ ਤਿਆਰ ਹੋ ਪਰ ਨਜਾਇਜ਼ ਨਾ ਲੜ। ਹਰਿਮੰਦਰ ਸਾਹਿਬ ਦੇ ਜਿਹੜੇ ਦਰਵਾਜ਼ੇ ਦਰਸ਼ਨ ਜੋੜੀ ਦੇ ਦਰਵਾਜ਼ੇ ਨੇ ਨਾ, ਇਹ ਗੁਰਮੁਖੋ ਸੋਮਨਾਥ ਮੰਦਰ ਦੇ, ਕਦੇ ਮਹਿਮੂਦ ਗਜਨਵੀ ਲਈ ਗਿਆ ਸੀ ਮਹਿਮੂਦ ਗਜਨਵੀ। ਇੱਕ ਵੀਰਾ ਮੁਰਾਰਜੀ ਡਸਾਈ ਦਰਬਾਰ ਸਾਹਿਬ ਆਇਆ, ਉਹਨੇ ਦਰਵਾਜ਼ੇ ਵੇਖੇ ਉਹਦੇ ਮੂੰਹ ਚ ਪਾਣੀ ਆ ਗਿਆ। ਉਹਨੇ ਬਿਆਨ ਦਿੱਤਾ ਸੀ ਕਿ ਇਹ ਸੋਮਨਾਥ ਦੇ ਦਰਵਾਜ਼ੇ ਜਿਹੜੇ ਨੇ ਨਾ ਸਾਡੇ ਹਿੰਦੂ ਮੰਦਿਰ ਦੇ ਨੇ, ਤੇ ਸਾਡਾ ਹੱਕ ਬਣਦਾ ਹੈ। ਉਦੋਂ ਸਾਡੀ ਕੌਮ ਦੇ ਧਾਰਮਿਕ ਆਗੂ ਸੰਤ ਬਾਬਾ ਜਰਨੈਲ ਸਿੰਘ ਨੇ ਬਿਆਨ ਦਿੱਤਾ ਸੀ ਵੀ ਜਿਵੇਂ ਅਸੀਂ ਲੈ ਕੇ ਆਉਂਦੇ ਤੁਸੀਂ ਵੀ ਲੈਣ ਲਈ ਆ ਜਾਓ, ਤੁਹਾਨੂੰ ਨਾ ਨਹੀਂ ਪਰ ਦੇਵਾਂਗੇ ਉਤਰਾ ਜਿਤਨਾ ਅਸੀਂ ਲੈ ਕੇ ਆਉਂਦੇ ਨੇ। ਉਦੋਂ ਤੋਂ ਬਾਅਦ ਬਿਆਨ ਕੋਈ ਨਹੀਂ ਆਇਆ। ਸੰਤ ਬਾਬਾ ਜਰਨੈਲ ਸਿੰਘ ਨੇ ਬਿਆਨ ਤਾਂ ਵੀ ਅਸੀਂ ਲਿਆਂਦੇ ਨੇ ਤਲਵਾਰ ਨਾਲ ਗਜਨੀ ਚੋਂ, ਤੇ ਮਹਿਮੂਦ ਗਜਨਵੀ ਤਲਵਾਰ ਨਾਲ ਇੱਥੋਂ ਲਗਿਆ ਸੀ। ਇਹ ਦਰਵਾਜ਼ੇ ਤਲਵਾਰ ਤੋਂ ਬਿਨਾਂ ਆਉਂਦੇ ਤੇ ਜਾਂਦੇ ਨਹੀਂ। ਜੇ ਤੁਹਾਡੇ ਕੋਲ ਆਏ ਤੇ ਜੀ ਆਇਆਂ ਨੂੰ ਲੈ ਜਾਓ, ਠੁੱਸ ਹੋ ਗਿਆ ਠੁੱਸ। ਯਾਦ ਰੱਖਣਾ ਵੀਕਰ ਨੇਸ਼ਨ ਮਸਟ ਗੋ ਟੂ ਐਲ, ਜਿਹੜੀਆਂ ਕਮਜ਼ੋਰ ਕੌਮਾਂ ਨੇ ਨਾ, ਇਹ ਬਿਸਮਾਰਕ ਹੋਇਆ ਕੋਈ ਵਿਦਵਾਨ ਉਹਦੀ ਲੈ ਵਿਚਾਰ ਨੇ, ਕੌਮ ਕੈਮਾ ਕੌਮਾਂ ਕਮਜ਼ੋਰ ਕੌਮਾਂ ਨਰਕਾਂ ਨੂੰ ਜਾਂਦੀ, ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਸੂਰਮਾ ਉਹ ਹੈ ਜਿਹੜਾ ਧਰਮ ਵਾਸਤੇ, ਜਿਹੜਾ ਗਰੀਬ ਵਾਸਤੇ ਕੁਰਬਾਨੀ ਕਰੇ ਉਹ ਕਸ਼ਤਰੀ ਹੈ। ਧੱਕਾ ਕਰਨ ਵਾਲਾ ਕਸ਼ਤਰੀ ਨਹੀਂ, ਦੂਜੇ ਦਾ ਹੱਕ ਖੋਣ ਵਾਲਾ ਕਸ਼ਤਰੀ ਨਹੀਂ। ਸੋ ਇਸ ਪ੍ਰਕਾਰ ਸੂਰਮੇ ਦਾ ਕੰਮ ਹੈ ਅਣਖ ਨੂੰ ਕਾਇਮ ਰੱਖਣਾ, ਦੂਜੇ ਦੀ ਮਦਦ ਕਰਨੀ, ਇੱਕ ਕਸ਼ਤਰੀ ਦਾ ਕਰਮ ਹੈ।
ਸ਼ੂਦਰ ਸ਼ਬਦੰ ਪਰਾਕ੍ਰਿਤ ਹੈ,
ਉਹ ਜਿਹੜਾ ਸ਼ੂਦਰ ਹੈ ਇਹਦਾ ਕਰਮ ਹੈ ਸਧਾਰਨ ਧਰਮ, ਦੂਜਿਆਂ ਦੀ ਪਰਾਈ ਪਰਾਇਆਂ ਦੀ ਸੇਵਾ ਕਰਨੀ। ਵਾਹਿਗੁਰੂ ਦਾ ਸਧਾਰਨ ਧਰਮ ਕਿਹੜਾ ਹੈ? ਜਿਹੜਾ ਆਪਣੇ ਧਰਮ ਦੀ ਕਿਰਤੇ ਕਿਰ ਦੁਕਾਨ ਤੇ ਬੈਠ ਕੇ ਕੰਮ ਕਰਨਾ, ਖੇਤੀਬਾੜੀ ਕਰਨੀ, ਇਹ ਵਾਹਿਗੁਰੂ ਦਾ ਸਧਾਰਨ ਧਰਮ ਹੈ। ਗੁਰਮੁਖੋ ਸਾਡੇ ਤੇ ਕਲਗੀ ਧਰ ਪਾਤਸ਼ਾਹ ਨੇ ਮਿਹਰ ਕੀਤੀ, ਸਾਨੂੰ ਸਾਰੇ ਗੁਣ ਦਿੱਤੇ ਨੇ ਇੱਕ ਸਿੱਖ ਨੂੰ। ਜਦੋਂ ਅਸੀਂ ਸਵੇਰੇ ਨਿਤਨੇਮ ਕਰਦੇ ਹਾਂ, ਕੀਰਤਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਕਥਾ ਕਰਦੇ ਹਾਂ, ਕਥਾ ਸੁਣਦੇ ਹਾਂ, ਅਸੀਂ ਬ੍ਰਾਹਮਣ ਦਾ ਪਾਠ ਅਦਾ ਕਰ ਰਹੇ ਹਾਂ, ਜੋੜੇ ਖਾਣੇ ਵੀ ਸੇਵਾ ਕਰਦੇ ਹਾਂ, ਉਦੋਂ ਸ਼ੂਦਰ ਦੀ ਡਿਊਟੀ ਕਰਦੇ ਹਾਂ। ਜਦੋਂ ਲੰਗਰ ਵਿੱਚ ਲਿਆ ਕਰਕੇ ਆਟਾ ਗੁੰਨਦੇ ਹਾਂ ਉਦੋਂ ਵਾਹਿਗੁਰੂ ਦਾ ਕਰਮ ਕਰਦੇ ਹਾਂ। ਜਦੋਂ ਕੋ ਟੈਂਕ ਤੇ ਤੋਪਾਂ ਲੈ ਕੇ ਅਕਾਲ ਤਖ਼ਤ ਵਾਲੇ ਪਾਸੇ ਵੱਲ ਵੱਧਦਾ ਹੈ, ਜਦੋਂ ਉਹਨੂੰ ਰੋਕਦੇ ਉਦੋਂ ਛਤਰੀ ਦਾ ਕਰਮ ਕਰਦੇ ਆ। ਤੱਕਾ ਨਹੀਂ, ਸਵੈ ਮਾਨ ਨੂੰ ਕਾਇਮ ਰੱਖਣਾ। ਸਾਡੇ ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਲਾਹੌਰ ਸਰਕਾਰ ਨੇ ਦਿੱਲੀ ਸਰਕਾਰ ਨਾਲ ਮਿਲ ਕੇ ਨਵਾਬੀ ਭੇਜੀ, ਕੋਈ ਨਵਾਬੀ ਲੈਣ ਨੂੰ ਤਿਆਰ ਨਹੀਂ। ਅੱਜ ਗੁਰਮੁਖੀ ਸਾਡੀ ਦੁਰਦਸ਼ਾ ਨਾ, ਇਹਦਾ ਮੇਨ ਕਾਰਨ ਕਦੇ ਸਾਰੇ ਚੌਧਰਾਂ ਮਗਰ ਭੱਜਦੇ ਹਾਂ, ਚੌਧਰਾਂ ਮੈਨੂੰ ਮਿਲ ਜਾਏ। ਸਾਡੇ ਵਡੇਰਿਆਂ 'ਚ ਕਦੇ ਤਿਆਗ ਦੀ ਭਾਵਨਾ ਆਉਂਦੀ ਸੀ, ਤਿਆਗ ਦੀ ਭਾਵਨਾ, ਅੱਜ ਸਾਡੇ ਵਿੱਚ ਤਿਆਗ ਨਹੀਂ ਰਿਹਾ। ਕੋਈ ਨਵਾਬੀ ਲੈਣ ਨੂੰ ਤਿਆਰ ਨਹੀਂ। ਆਖਿਰ ਵਿਚਾਰ ਕੀਤੀ ਗਈ ਵੀ ਉਹ ਜਿਹੜਾ ਗੱਭਰੂ ਪੱਖਾ ਝੱਲਦਾ ਨਾ, ਉਹਨੂੰ ਨਵਾਬੀ ਦਿੱਤੀ ਜਾਏ। ਉਹਦਾ ਨਾਂ ਸੀ ਕਪੂਰ ਸਿੰਘ। ਤੁਸੀਂ ਜਿਹੜੀਆਂ ਖਬਰਾਂ ਸੁਣਦੇ ਹੋ ਆਮ ਕਰਕੇ ਅੱਜ ਸਰਬਜੀਤ ਸਿੰਘ ਦੀ ਹੈ, ਭਿੱਖੀ ਬਣਦਾ ਹੈ। ਇਹਦੇ ਪਿੰਡ ਤੋਂ ਬਿਲਕੁਲ ਉੱਤਰ ਦੀ ਬਾਈ 1 ਕਿਲੋਮੀਟਰ ਦੇ ਪਿੰਡ ਹੈ ਸਿੰਘਪੁਰਾ। ਇਹ ਨਵਾਬ ਕਪੂਰ ਸਿੰਘ ਦਾ ਨਗਰ ਸੀ। ਭਾਈ ਤਾਰੂ ਸਿੰਘ ਪੂਲਿਆਂ ਵਾਲੇ ਦੇ ਨਗਰ ਤੋਂ 1 ਕਿਲੋਮੀਟਰ ਪਿੰਡ ਹੈ। ਬਾਬੇ ਦੀਪ ਸਿੰਘ ਦੇ ਨਗਰ ਤੋਂ ਇਹ 2 ਕਿਲੋਮੀਟਰ ਪਿੰਡ ਹੈ। ਬਾਬੇ ਬਿਧੀ ਚੰਦ ਦੇ ਨਗਰ ਤੋਂ ਇਹ 4 ਮੀਲ ਪਿੰਡ ਹੈ ਦੱਖਣ ਦੀ ਬਾਈ। ਬੜਾ ਪਵਿੱਤਰ ਏਰੀਆ ਜਿੱਥੇ ਮਹਾਨ ਕੌਮ ਦੇ ਸਾਡੇ ਆਗੂ ਸ਼ਹੀਦ ਹੋਏ। ਇਹਨੂੰ ਕਹਿਣ ਲੱਗੇ ਵੀ ਤੈਨੂੰ ਹੁਕਮ ਹੈ ਵੀ ਤੂੰ ਨਵਾਬੀ ਲੈਣੀ ਹੈ। ਇਹਨੇ ਹੱਥ ਜੋੜੇ ਕਹਿਣ ਲੱਗਾ ਵੀ ਮੈਂ ਗੁਰੂ ਪੰਥ ਦਾ ਹੁਕਮ ਤਾਂ ਮੰਨਾਂਗਾ, ਕਿਉਂਕਿ ਮੈਂ ਗੁਰੂ ਪੰਥ ਦੇ ਅਧੀਨ ਹਾਂ। ਮੇਰੇ ਆਗੂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਤੇ ਗੁਰੂ ਪੰਥ ਨੇ, ਪਰ ਮੈਂ ਬੇਨਤੀ ਕਰਾਂਗਾ। ਉਹ ਇਹ ਤੁਹਾਡਾ ਹੁਕਮ ਸਿਰ ਮੱਥੇ ਤੇ, ਪਰ ਘੋੜਿਆਂ ਦੀ ਲਿੱਤ ਚੁੱਕਣੀ ਤੇ ਸੰਗਤ ਨੂੰ ਪੱਖਾ ਝੱਲਣ ਦੀ ਡਿਊਟੀ, ਇਹ ਕਿਰਪਾ ਕਰਨੀ ਮੈਥੋਂ ਹੋਇਆ ਜੇ ਨਾ, ਲਿੱਤ ਮੈਂ ਚੁੱਕਿਆ ਕਰਾਂ ਘੋੜਿਆਂ ਦੀ, ਨਵਾਬ ਹੋ ਕੇ ਵੀ ਸੰਗਤ ਨੂੰ ਪੱਖਾ ਮੈਂ ਝੱਲਿਆ ਕਰਾਂਗਾ, ਇਹ ਮੇਰੇ ਤੇ ਕਿਰਪਾ ਕਰਨੀ। ਕਹਿੰਦੇ ਭਾਈ ਸਾਨੂੰ ਮਨਜ਼ੂਰ ਹੈ। ਔਰ ਉਹ ਨਵਾਬੀ 5 ਸਿੰਘਾਂ ਦੇ ਚਰਨਾਂ ਨੂੰ ਲਾ ਕਰਕੇ ਉਸ ਗੁਰੂ ਕੇ ਲਾਲ ਦੇ ਸਿਰ ਤੇ ਸਜਾਈ ਗਈ, ਰੱਖੀ ਗਈ। ਇਹ ਸਾਡਾ ਮੁੱਢ ਸੀ, ਅਪਰੰਤ ਕਿਰਪਾ ਕਰਦੇ ਹਨ।
ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਣ ਸਪਿਓ।
ਕਹਿੰਦੇ ਸਾਰਿਆਂ ਦਾ ਸਾਂਝਾ ਕਰਮ ਇਹ ਹੈ, ਜਿਹੜਾ ਇੱਕ ਸ਼ਬਦੰ ਬ੍ਰਹਮ ਦਾ ਜਾਣਨਾ ਹੈ। ਭਾਵੇਂ ਖੱਤਰੀ ਨਿਸ਼ਾਨਾ ਤਾਂ ਪਰਮਾਤਮਾ ਨੂੰ ਮਿਲਣਾ ਹੈ ਨਾ, ਬ੍ਰਾਹਮਣ ਨਿਸ਼ਾਨਾ ਪਰਮਾਤਮਾ ਨੂੰ ਮਿਲਣਾ ਹੈ, ਸ਼ੂਦਰ ਨਿਸ਼ਾਨਾ ਪਰਮਾਤਮਾ ਨੂੰ ਮਿਲਣਾ ਹੈ, ਵੈਸ਼ ਨਿਸ਼ਾਨਾ ਪਰਮਾਤਮਾ ਨੂੰ ਮਿਲਣਾ ਹੈ। ਕਹਿੰਦੇ ਇਸ ਪ੍ਰਕਾਰ ਸਾਰਿਆਂ ਦਾ ਸਾਂਝਾ ਧਰਮ ਇਹ ਹੈ ਕਿ ਬ੍ਰਹਮ ਨੂੰ ਜਾਣਨਾ। ਜਿਹੜਾ ਕੋ ਪੁਰਸ਼ ਗੁਰੂ ਦੁਆਰਾ ਉਸ ਬ੍ਰਹਮ ਨੂੰ ਜਾਣਨ ਦਾ ਜਾਂ ਬ੍ਰਹਮ ਦੀ ਪ੍ਰਾਪਤੀ ਦੇ ਭੇਦ ਨੂੰ ਜਾਣਦਾ ਹੈ,
ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦਿਓ।
ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਮੈਂ ਉਹਦਾ ਦਾਸ ਹਾਂ। ਉਹ ਬੰਦਾ ਬੰਦਾ ਨਹੀਂ ਰਿਹਾ, ਉਹ ਪਰਮਾਤਮਾ ਦਾ ਰੂਹ ਬਣ ਗਿਆ, ਉਹਦੇ ਅੰਦਰ ਅਵਿਦਿਆ ਦੀ ਕਾਲਖ ਨਹੀਂ ਰਹੀ। ਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਸਾਨੂੰ ਵੀ ਬ੍ਰਹਮ ਦੀ ਸਮਝ ਪੈ ਜਾਏ, ਤਾਂ ਕਿ ਸਾਡਾ ਸੰਸਾਰ ਵਿੱਚ ਆਇਆ ਸਫਲਾ ਹੋ ਜਾਏ, ਅਸੀਂ ਗੁਰੂ ਦੇ ਦਰ ਪ੍ਰਵਾਨ ਚੜ੍ਹ ਸਕੀਏ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਹੈ। ਗੁਰੂ ਕੀ ਸੰਗਤ ਦਾ ਧੰਨਵਾਦ।
ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਣ ਸਪਿਓ, ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।